ਸਾਡੇ ਅੰਦਰ ਵੀ ਤਬਾਹੀ ਆਈ ਹੈ। ਮਕਸੂਦ ਹੈ ਕਿ ਅੱਲਾਹ ਬਚਾਵੇ। ਉਹ ਕਿਸ ਤਰ੍ਹਾਂ ਕਿ ਇਧਰੋਂ ਕੁਰਾਨ ਕਰੀਮ ਸੁਣਾਇਆ ਜਾ ਰਿਹਾ ਹੈ, ਉਧਰੋਂ ਹਾਜੀ ਸਾਹਿਬ ਦੇ ਬੇਟੇ ਦੇ ਮੋਬਾਈਲ ਵਿੱਚ ਗਾਣੇ ਸ਼ੁਰੂ ਹੋ ਗਏ। ਜਨਾਜ਼ੇ ਦੀ ਆਵਾਜ਼ ਕੋਈ ਨੀ ਸੁਣ ਸਕਿਆ, ਮੋਬਾਈਲ ਦੇ ਗਾਣੇ ਸਾਰੇ ਸੁਣ ਕੇ ਜਨਾਜ਼ਾ ਪੜ ਕੇ ਚਲੇ ਗਏ। ਕਿਹਨੂੰ ਸਮਝਾਵਾਂ ਮੈਂ, ਕਿਉਂ ਆਵਾਜ਼ ਸੁਣਾਵਾਂ? ਸਚਾ ਦਾ ਨਿਮੀ ਭਾਂਦਾ ਸਚ ਹੀ ਬੋੜ ਮਿਰਚੇ ਦਾ। ਜਿਤਨੇ ਹਦੀਸ ਮਸਾਜੇ ਦਿਲ ਮਦਾਰੇ ਸਨ, ਅਗਰ ਦੁਨੀਆ ਦੇ ਅੰਦਰ ਸਿਰਫ ਇਹ ਇੱਕ ਜਮਾਤ ਹੀ ਸਹੀ ਹੋ ਜਾਵੇ ਤੇ ਯਕੀਨ ਕਰ ਬਾਕੀ ਇਹਨਾਂ ਨੂੰ ਵੇਖ ਕੇ ਸਹੀ ਹੋ ਜਾ। ਇੱਕ ਤਰਫੋਂ ਕਹਿੰਦੇ ਨੇ ਅਸੀਂ ਸੱਚੇ ਹਾਂ, ਦੂਸਰੀ ਤਰਫੋਂ ਘਰੋਂ ਵੀ ਸਿਆਰ ਨਹੀਂ ਕੱਢ ਸਕਦੇ। ਇੱਕ ਤਰਫੋਂ ਕਹਿੰਦੇ ਨੇ ਅਸੀਂ ਸੱਚੇ ਹਾਂ, ਦੂਸਰੀ ਤਰਫੋਂ ਮੋਬਾਈਲ ਵਿੱਚੋਂ ਗੰਦੀ ਆਵਾਜ਼ ਨਹੀਂ ਕੱਢ ਸਕਦੇ। ਇੱਕ ਤਰਫੋਂ ਕਹਿੰਦੇ ਨੇ ਅਸੀਂ ਸੱਚੇ ਹਾਂ, ਦੂਸਰੀ ਤਰਫੋਂ ਆਪਣਾ ਕਿਰਦਾਰ ਨਹੀਂ ਵਿਖਾ ਸਕਦੇ। ਅੱਲਾਹ ਉੱਪਰ ਵੇਖ ਲਵੋ, ਵੇਖ ਲਵੋ, ਸਿਰਫ ਦੁਨੀਆ ਦੇ ਅੰਦਰ ਜ਼ਬਾਨੀ ਜਮਾ ਖਰਚੀ ਦੀ ਬਾਤ ਨਹੀਂ, ਜਦ ਤੱਕ ਅਮਲੀ ਨਮੂਨਾ ਨਹੀਂ ਆਏਗਾ ਸਾਹਮਣੇ ਉਸ ਵਕਤ ਤੱਕ ਦੁਨੀਆ ਦੇ ਅੰਦਰ ਤਬਦੀਲੀ ਨਹੀਂ ਆ ਸਕਦੀ। ਹਕੀਕਤ ਇਸ ਤਰ੍ਹਾਂ ਹੈ, ਇੱਕ ਇੱਕ ਮੁਮਿਨ ਮੁਵਾਹਿਦ ਬੰਦਾ ਹਜ਼ਾਰਾਂ ਹਜ਼ਾਰਾਂ ਲੋਕਾਂ ਦੀ ਹਿਦਾਇਤ ਦਾ ਸਬਬ ਬਣਿਆ ਹੈ, ਲੇਕਿਨ ਸਾਨੂੰ ਕੀ ਹੋ ਗਿਆ ਹੈ? ਅਸੀਂ ਬਾਕੀ ਲੋਕਾਂ ਨੂੰ ਅੱਲਾਹ ਅਕਬਰ ਸਾਡੀ ਬਦ ਅਖਲਾਕੀ ਬਦ ਅਮਾਲੀ ਦੀ ਵਜ੍ਹਾ ਤੋਂ ਲੋਕ ਹਿਦਾਇਤ ਦੇ ਆਉਣ ਤੋਂ ਰੁਕ ਜਾਂਦੇ ਨੇ। ਉਹ ਕਹਿੰਦੇ ਨੇ ਹਾਜੀ ਸਾਹਿਬ ਦੇ ਬੇਟਿਆਂ ਦੇ ਔਰ ਬੇਟੀਆਂ ਦੇ ਲਿਬਾਸ ਵੇਖੋ ਜਨਾਬ, ਸਾਰੇ ਡਿਸਕੋ ਮਾਡਲ। ਮਹਬੂਬੇ ਕਰੀਮ ਫਰਮਾਇਆ ਕਿ ਕੁਰਬੇ ਕਿਆਮਤ ਇਸ ਤਰ੍ਹਾਂ ਦਾ ਵਕਤ ਹੋ ਸੀ, ਇੱਕ ਔਰਤ ਲਿਬਾਸ ਪਾਉਣ ਦੇ ਬਾਵਜੂਦ ਵੀ ਨੰਗੀ ਨਜ਼ਰ ਹੋ ਸੀ, ਤੇ ਮਿੰਬਰ ਗਵਾਏ, ਕੁਰਾਨ ਗਵਾਏ, ਮੈਨੂੰ ਕਿਸੇ ਨਾਲ ਅਦਾਵਤ ਨਹੀਂ, ਕਿਸੇ ਨਾਲ ਝਗੜਾ ਨਹੀਂ, ਕਿਸੇ ਨਾਲ ਜ਼ਾਤੀ ਦੁਸ਼ਮਣੀ ਨਹੀਂ, ਕਿਸੇ ਤੇ ਹਿੱਤ ਕਰਨਾ ਮਕਸੂਦ ਨਹੀਂ। ਮੇਰਾ ਮਕਸਦ ਇਹ ਕਿ ਕੱਲ ਕਿਆਮਤ ਵਾਲੇ ਦਿਨ ਅੱਲਾ ਮੈਨੂੰ ਨਾ ਪਕੜੇ ਕਿ ਤੂੰ ਜੋ ਇੱਕ ਇੱਕ ਜਗ੍ਹਾ ਤੇ ਜਾ ਕੇ ਪੂਰੇ ਮੁਲਕ ਦੇ ਅੰਦਰ, ਬੈਰੂਨ ਮੁਲਕ ਦੇ ਅੰਦਰ, ਅੰਦਰੂਨ ਮੁਲਕ ਦੇ ਅੰਦਰ ਜਾ ਕੇ ਅੱਲਾ ਦਾ ਕੁਰਾਨ ਸੁਣਾਉਂਦਾ ਸੀ, ਤੇਰੇ ਅੱਗੇ ਤੇ ਤੇਰੇ ਨਾਲ ਜਿਹੜੇ ਲੋਕ ਸਾਮੀਨ ਸਨ, ਕਿਆ ਉਹਨਾਂ ਦੇ ਲਿਬਾਸ ਸਹੀ ਸਨ? ਕਿਆ ਉਹਨਾਂ ਦੇ ਦੀਨ ਸਹੀ ਸਨ? ਉਹਨਾਂ ਦੇ ਆਪਣੇ ਬੱਚੇ ਸਹੀ ਸਨ? ਉਹਨਾਂ ਦਾ ਮਾਹੌਲ ਸਹੀ ਸੀ? ਅਗਰ ਮੇਰੇ ਅੱਲਾ ਨੇ ਪੁੱਛ ਲਿਆ ਤਾਂ ਮੈਂ ਕੀ ਜਵਾਬ ਦੇਵਾਂਗਾ? ਫਿਰ ਅਕੀਦਾ ਇਹ ਬਣਾ ਕਿ ਸਾਰਿਆਂ ਤੋਂ ਪਹਿਲੇ ਅੱਲਾ ਨੇ ਦਾਈ ਤੋਂ ਪੁੱਛਣਾ ਹੈ, ਸ਼ਹਿਦਾਈ ਤੋਂ ਪੁੱਛਣਾ ਹੈ, ਉਸ ਬੰਦੇ ਤੋਂ ਪੁੱਛਣਾ ਹੈ ਜਿਹਨੂੰ ਚਾਰ ਕਲਮੇ ਯਾਦ ਨੇ, ਜਿਹੜੇ ਕਲਮਾ ਸੁਣਾ ਸਕਦਾ ਹੈ। ਉਸ ਬੰਦੇ ਨੇ ਅਗਰ ਹੱਕ ਅਦਾ ਨਹੀਂ ਕੀਤਾ ਆਪਣੇ ਜੀਵਨ ਦਾ, ਰਾਵਣ ਦਾ, ਪੀਵਣ ਦਾ, ਖਾਵਣ ਦਾ, ਰੱਬ ਮਨਾਵਣ ਦਾ, ਤਾਂ ਫਿਰ ਕੱਲ ਕਿਆਮਤ ਵਾਲੇ ਦਿਨ ਐਲਾਨ ਹੋਏਗਾ, ਇਨਾ ਸਮਾ ਵਲ ਬਸਰਾ ਵਲ ਫੁਆਦ ਕੁੱਲੁ ਉਲਾਇਕਾ ਕਾਨਾਨੁ ਮਸੂਲਾ। ਸਾਰੇ ਯਾਦ ਕਰਕੇ ਜਾਓ, ਇਨਾ ਸਮਾ ਹਰ ਬੰਦਾ ਸੁਣਦਾ ਹੈ, ਸੁਣਾਉਣ ਵਾਲਾ ਵੀ ਸੁਣਦਾ ਹੈ ਤੇ ਸੁਣਨ ਵਾਲਾ ਵੀ ਸੁਣਦਾ ਹੈ, ਮਾਲੂਮ ਹੁੰਦਾ ਹੈ ਹਰ ਬੰਦਾ ਸੁਣਦਾ ਹੈ। ਪੁੱਛਿਆ ਜਾਏਗਾ ਤੂੰ ਕੀ ਸੁਣਿਆ ਸੀ? ਅਗਰ ਖੁਤਬਾ ਜੁਮਾ ਸੁਣਿਆ ਹੈ ਤਾਂ ਆਵਾਜ਼ ਉਹ ਨਸੀਹਤ ਸੁਣੀ ਹੈ, ਮਸਜਿਦ ਅੰਦਰ ਬਾਵਜੂ ਹੋ ਕੇ ਤੂੰ ਬੈਠਾ ਸੀ, ਦੱਸ ਤੇਰੇ ਤੇ ਅਸਰ ਕੀ ਹੋਇਆ ਹੈ? ਇਨਾ ਸਮਾ ਤੂੰ ਸੁਣਿਆ ਵੀ ਹੈ, ਵਲ ਬਸਰਾ ਵੇਖਾ ਵੀ ਹੈ, ਵਲ ਫੁਆਦਾ ਦਿਲੋ ਦਿਮਾਗ ਤੈਨੂੰ ਅੱਲਾ ਨੇ ਦਿੱਤਾ ਹੈ, ਤੂੰ ਦੱਸ ਦਿਲੋ ਦਿਮਾਗ ਨਾਲ ਕੀ ਅੱਲਾ ਉੱਪਰ ਫਿਕਰ ਕੀਤਾ ਹੈ? ਅੱਲਾ ਅੱਲਾ ਦਾ ਬੰਦਾ ਤੇ ਦਿਲ ਦੇ ਅੰਦਰ ਇਹ ਖਿਆਲ ਕਰਦਾ ਹੈ ਕਿ ਮੇਰਾ ਅੱਲਾ ਮੇਰੇ ਤੇ ਰਾਜ਼ੀ ਹੋ ਜਾਏ, ਭਾਵੇਂ ਦੁਨੀਆ ਸਾਰੀ ਦੁਸ਼ਮਣ ਹੋ ਜਾਵੇ, ਇੱਕ ਅੱਲਾ ਮੇਰੇ ਤੇ ਰਾਜ਼ੀ ਹੋਵੇ। ਪਰ ਤੇਰਾ ਕੀ ਹਾਲ ਬਣਿਆ ਹੈ? ਤੂੰ ਤਾਂ ਸਾਰੀ ਦੀ ਸਾਰੀ ਜ਼ਿੰਦਗੀ ਟਸ ਤੂੰ ਮਸ ਨਹੀਂ ਹੋਇਆ। ਇਸ ਮਿੰਬਰ ਮੁਸੱਲੇ ਦੇ ਵਾਰਿਸ ਕਿਤਨੇ ਅੱਲਾ ਨੂੰ ਪਿਆਰੇ ਹੋ ਗਏ ਨੇ, ਕਿਤਨੇ ਖੁਤਬਾ, ਉਲਮਾ, ਫੁਜ਼ਲਾ, ਸ਼ੇਖੁਲ ਕੁਰਾਨ, ਮੁਫਸਰੇ ਕੁਰਾਨ, ਸ਼ੇਖੁਲ ਹਦੀਸ, ਮੁਹੱਦਿਸ ਜਲਾਲਪੁਰੀ, ਸ਼ੇਖੁਲ ਕੁਰਾਨ ਮੌਲਾਨਾ ਮੁਹੰਮਦ ਹੁਸੈਨ ਸ਼ੇਖੁਪੁਰੀ, ਅੱਲਾਹ ਤਾਲਾ ਨੇ ਖਤੀਬ ਆਲਮ ਇਸਲਾਮ ਅਲਾਮਾ ਇਹਸਾਨ ਇਲਾਹੀ ਜ਼ਹੀਰ ਉਹ ਸਟੇਜ ਤੇ ਸੁਣਾਉਂਦੇ ਰਹੇ کہ ساڈے اندر کسے دا آواز سن کے تبدیلی آئی ہے؟ نہیں آئی تبدیلی، تو پھر اس آیت نو یاد کرو، ان السماء، سماعت دے متعلق بھی پوچھا جائے گا، والبصرہ، دیکھن تے بصارت دے متعلق بھی پوچھا جائے گا، والفؤاد، دل دماغ دے متعلق بھی تیرے تو سوال ہوئے گا، کل اولئک کان عنہ مسئولا۔ ہر چیز دے متعلق تیرے تو سوال ہونا ہے۔ کس طرح سوال ہو سی؟ والوزن یومئذ الحق، جدو اعمال دا ترازو دے اندر تلنا، ترازو دے اندر چلنا حق ہے، جدو انصاف دا میزان لگ جائے گا، پھر مالک اعلان فرمائے گا، دس دس تینوں دنیا دے اندر سماعت بھی دیتی، تینوں بصارت بھی دیتی، دل دماغ بھی دیتا، کیا کر کے آئے ہیں، کیا رہا کے آئے ہیں، مینوں منا کے آئے ہیں یا رنجا کے آئے ہیں، دس تینوں عمر بھی دیتی، تینوں جوانی بھی دیتی، تینوں بچڑے بھی دیتے، اولاد بھی دیتی، تینوں انعامات بھی دیتے، وہیں تعدو نعمت اللہ لا تحصوها، پھر حال اسی اتھا تول دے وچ چنگ چنگ تلسی، ہر تول دے نال تکرار ہو سی، کوئی ہو سی اپنے فکر دے وچ، کوئی اپنے آپ خوار ہو سی، کوئی خوش قسمت، کوئی بد قسمت۔ قیامت دا دن نے پر اج اللہ تعالی دی طرف اعلان ہو رہا ہے، کی اعلان؟ مجرمو الگ ہو جاؤ، نیکوکارو الگ ہو جاؤ۔ اعلان سورہ یاسین دے اندر موجود ہے،